ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰਾ ਹੀਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਥਾ ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ ਗੁਰ ਨਾਮ ਦਿਓ ਰਿਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰੈ ਹਰ ਨਾਮ ਦ੍ਰਿੜਾਇਆ ਬਿਨ ਨਾਵੈ ਜੀਵਨ ਬਿਰਥਾ ਰਹਾਉ ਬਿਨ ਗੁਰ ਮੂੜ ਭਈ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਤਿਨ ਸਾਧੂ ਚਰਨ ਨਾ ਸੇਵੇ ਕਬਹੂ ਤਿਨ ਸਭ ਜਨਮ ਅਕਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ ਦਇਆ ਧਾਰ ਜਗਨਨਾਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਦੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਾਲੈ ਮਾਰਗ ਪੰਥਾ ਹਮ ਅੰਦੁਲੇ ਕੋ ਗੁਰ ਅੰਚਲ ਦੀਜੈ ਜਨ ਨਾਨਕ ਚਲੇ ਮਿਲੰਥਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਅੱਜ ਦੇ ਪਾਵਨ ਪਵਿੱਤਰ ਫਰਮਾਨ ਵਿੱਚ ਸਤਿਗੁਰੂ ਰਾਮਦਾਸ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ ਗੁਰੂ ਕੇ ਸਿੱਖਾ ਤੇਰਾ ਸੁਭਾਅ ਬਣ ਗਿਆ ਦੂਜਿਆਂ ਨੂੰ ਸਮਝਾਉਣ ਦਾ ਜਿਹਨੂੰ ਆਪਾਂ ਪੇਂਡੂ ਬੋਲੀ ਵਿੱਚ ਕਹਿੰਦੇ ਹਾਂ ਦੂਜਿਆਂ ਨੂੰ ਕਹਿਣ ਦੀ ਬਜਾਏ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨਾ ਇੱਕ ਫਰੇਜ਼ ਹੈ ਇੱਕ ਕਹਾਵਤ ਹੈ ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦਾ ਕੇਂਦਰੀ ਨੁਕਤਾ ਇਹ ਹੈ ਕਿ ਦੂਜਿਆਂ ਨੂੰ ਕਹਿਣ ਦੇ ਬਜਾਏ ਪਹਿਲਾਂ ਆਪਣੇ ਆਪ ਨੂੰ ਸਮਝਾਉਣਾ ਕਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਫਰਮਾਨ ਨੇ, ਪਰਾਵਨ ਬੋਲ ਨੇ, ਪਹਿਲਾਂ ਮਨ ਪ੍ਰਬੋਧ ਦੇ ਆਪਣਾ ਪਾਛ ਅਵਰ ਰਿਝਾਵਾ, ਪਹਿਲਾਂ ਆਪਣੇ ਆਪ ਨੂੰ ਸਿੱਖਿਆ ਦੇ ਤੇ ਦੂਜਿਆਂ ਨੂੰ ਬਾਅਦ ਵਿੱਚ, ਜਿਹਨੂੰ ਅੰਗਰੇਜ਼ੀ ਚੋਂ ਲਿਖਿਆ ਐਗਜ਼ਾਮਪਲ ਇਜ ਬੈਟਰ ਦੈਨ ਪਰਸੈਪਟ, ਦੂਜਿਆਂ ਨੂੰ ਲੈਕਚਰ ਦੇਣ ਦੀ ਬਜਾਏ ਪਹਿਲਾਂ ਆਪਣੇ ਜੀਵਨ ਨੂੰ ਉਦਾਹਰਣ ਬਣਾਉਣਾ। ਔਰ ਇਹ ਸੰਬੋਧਨ ਵਾਚਕ ਪੰਕਤੀ ਹੈ, ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ। ਜਦੋਂ ਇਹ ਪੰਕਤੀ ਦਾ ਉਚਾਰਨ ਕਰਨਾ ਉਦੋਂ ਮਨ 'ਤੇ ਵਿਸਰਾਮ ਲਾਉਣਾ। ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ, ਇਹ ਮੇਰੇ ਮਨਾਂ ਤੂੰ ਬੰਦਿਆਂ ਦੀ ਮਾਲਾ ਫੇਰਦਾ ਹੈ, ਕਿਤੇ ਰਾਮ ਦੇ ਨਾਮ ਦਾ ਭਜਨ ਕਰ, ਤੇਰੀਆਂ ਤਮਾਮ ਲੋੜਾਂ ਦੀ ਪੂਰਤੀ ਹੋ ਜਾਏਗੀ। ਜਦੋਂ ਅਸੀਂ ਸਕੂਲਾਂ ਕਾਲਜਾਂ 'ਚ ਪੜ੍ਹਦੇ ਹਾਂ ਉਦੋਂ ਇੱਕ ਵਿਸ਼ਾ ਪੜ੍ਹਾਇਆ ਜਾਂਦਾ ਜਿਹਨੂੰ ਕਹਿੰਦੇ ਨੇ ਅਰਥ ਸ਼ਾਸਤਰ, ਇਕਨੋਮਿਕਸ। ਉਹ ਸ਼ਾਸਤਰ, ਉਹ ਗ੍ਰੰਥ ਜਿਹਦੇ 'ਚ ਮਨੁੱਖ ਨੂੰ ਲੋੜਾਂ ਦੀ ਪੂਰਤੀ ਵਾਸਤੇ ਸਮਝਾਇਆ ਜਾਏ ਕਿ ਤੇਰੀਆਂ ਲੋੜਾਂ ਪੂਰੀਆਂ ਕਿਵੇਂ ਹੋਣਗੀਆਂ। ਜਦੋਂ ਅਸੀਂ ਭਗਤਾਂ ਦੀ ਲਿਸਟ ਵਿੱਚ ਪੜ੍ਹਦੇ ਹਾਂ ਉੱਥੇ ਸਾਡੇ ਵਿਦਵਾਨ ਵੀਰਾਂ ਨੇ ਲਿਖਿਆ ਵੀ ਚਾਰ ਤਰ੍ਹਾਂ ਦੇ ਭਗਤ ਨੇ, ਗਿਆਨੀ ਭਗਤ, ਅਨਨ ਭਗਤ, ਵੇਖਾ ਵੇਖੀ ਭਗਤ ਤੇ ਅਰਥ ਭਗਤ। ਇਹਨਾਂ ਚੌਦਾਂ ਨਿਰਣਾ ਵਿਦਵਾਨਾਂ ਨੇ ਇਹ ਕੀਤਾ ਹੈ, ਗਿਆਨੀ ਭਗਤ ਤੋਂ ਭਾਵ ਹੈ ਵੀ ਗੱਲ ਨੂੰ ਸਮਝ ਕੇ ਤੇ ਭਗਤੀ ਕਰਨੀ, ਇਬਾਦਤ ਕਰਨੀ। ਅਨੰਤ ਭਗਤ ਤੋਂ ਅਰਥ ਇਹ ਹੈ ਵੀ ਦੁਨੀਆਂ ਦੇ ਲੋਕ ਉਹਨਾਂ ਨੂੰ ਜਿੰਨਾ ਮਰਜ਼ੀ ਹੋੜਨ ਰੋਕਣ, ਉਹ ਆਪਣੇ ਨਿਸ਼ਾਨੇ ਤੋਂ ਪਾਸੇ ਨਹੀਂ ਜਾਂਦੇ। ਵੇਖਾ ਵੇਖੀ ਭਗਤ ਤੋਂ ਭਾਵ ਇਹ ਹੈ ਜਿਹੋ ਜਿਹੀ ਲਹਿਰ ਚੱਲੀ ਉਹੋ ਜਿਹੇ ਹੋ ਗਏ। ਜਿਸ ਤਰ੍ਹਾਂ ਅੱਜ ਕੱਲ੍ਹ ਇੱਕ ਨਵਾਂ ਟ੍ਰੈਂਡ ਚੱਲਿਆ ਅਖਬਾਰਾਂ 'ਚ, ਤਕਰੀਬਨ ਤੁਹਾਨੂੰ ਰੋਜ਼ਾਨਾ ਇਹ ਫੋਟੋਆਂ ਮਿਲਣਗੀਆਂ, ਬਾਬੇ ਬੱਗੂ ਸ਼ਾਹ ਦੀ ਕਬਰ 'ਤੇ ਮੇਲਾ, ਬਾਬੇ ਯੱਕੇ ਸ਼ਾਹ ਦੀ ਕਬਰ ਦੇ ਉੱਪਰ ਫਲਾਣੇ ਨੇ ਚਾਦਰ ਚੜ੍ਹਾਈ। ਮੈਂ ਹੈਰਾਨ ਹੁੰਦਾ ਸਾਡੀ ਕੌਮ ਦੇ ਵਿਦਵਾਨ ਭਾਈ ਪੂਰਨ ਸਿੰਘ ਦੇ ਬੜੇ ਬੋਲ ਨੇ ਪਿਆਰੇ, ਪੰਜਾਬ ਸਾਰਾ ਜੀਂਦਾ ਗੁਰਾਂ ਦੇ ਨਾਮ 'ਤੇ। ਇਹ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਕਵਿਤਾ ਭਾਈ ਪੂਰਨ ਸਿੰਘ ਦੀ, ਅੱਜ ਭੜੇ ਮਰ ਨਾਲ ਕਹਿਣਾ ਪੈਂਦਾ ਹੈ ਪੰਜਾਬ ਕਬਰਾਂ ਦੇ ਨਾਂ 'ਤੇ ਜਿਉ ਰਿਹਾ। ਥਾਂ ਥਾਂ 'ਤੇ ਕਬਰਾਂ 'ਤੇ ਮੇਲੇ ਕਹਿਣਗੇ, ਬੜਾ ਮਨੋਰੰਜਨ ਹੋਇਆ। ਮਨੋਰੰਜਨ ਤੋਂ ਭਾਵ ਹੈ ਮਨ ਨੂੰ ਖੁਸ਼ ਕਰਨਾ। ਗੁਰੂ ਕੇ ਸਿੱਖਾ, ਤੂੰ ਗੁਰੂ ਕਾ ਸਿੱਖ ਹੈ, ਤੂੰ ਮਨੋਰੰਜਨ ਨਾ ਕਰ। ਮੈਂ ਇੱਕ ਵਾਰ ਰਾਮਪੁਰ ਖੇੜੇ ਕਥਾ ਕਰਨ ਗਿਆ, ਇੱਕ ਅੰਮ੍ਰਿਤਧਾਰੀ ਬੀਬੀ ਗੁਰੂ ਕਾ ਬੜਾ ਸੋਹਣਾ ਬਾਣਾ ਪਾਇਆ ਅਤੇ ਮੈਨੂੰ ਕਹਿੰਦੀ, ਗਿਆਨੀ ਜੀ ਤੁਸੀਂ ਭੰਗੜੇ ਦਾ ਖੰਡਨਾ ਕਰਿਆ ਕਰੋ। ਮੈਂ ਕਿਹਾ ਭੈਣ ਜੀ ਕਿਵੇਂ? ਕਹਿੰਦੀ ਜੀ ਗੁਰੂ ਕੀ ਬਾਣੀ 'ਚ ਲਿਖਿਆ। ਮੈਂ ਕਿਹਾ ਬੀਬੀ ਜੀ ਗੁਰਬਾਣੀ ਅਗਾਧ ਬੋਧ ਹੈ, ਅਤੇ ਹੋ ਸਕਦਾ ਵੀ ਮੇਰੀ ਸਮਝ ਨੇ ਉਸ ਗੱਲ ਨੂੰ ਸਮਝਿਆ ਨਾ ਹੋਵੇ, ਤੁਸੀਂ ਕਿਰਪਾ ਕਰਕੇ ਸਮਝਾ ਦਿਓ। ਉਹ ਕਹਿਣ ਲੱਗੀ ਵੀ ਗੁਰੂ ਕੀ ਬਾਣੀ 'ਚ ਲਿਖਿਆ ਹੈ, ਨੱਚਣ ਕੁੱਦਣ ਮਨ ਕਾ ਚਾਓ। ਮੈਂ ਉਸ ਭੈਣ ਨੂੰ ਆਖਿਆ ਵੀ ਬੀਬੀ ਜੀ ਤੁਹਾਡਾ ਧੰਨਵਾਦ ਵੀ ਤੁਸੀਂ ਬਾਣੀ ਪੰਕਤੀ ਕੰਠ ਕੀਤੀ ਹੈ,
ਪਰ ਮੇਰੀ ਇੱਕ ਸਿਨਮਰ ਬੇਨਤੀ ਵੀ ਇਹਦੇ ਅਰਥਾਂ ਨੂੰ ਤਾਂ ਵਿਚਾਰੋ ਨਾ। ਕਹਿੰਦੀ ਜੀ ਅਰਥਾਂ ਨੂੰ ਵਿਚਾਰਨ ਦਾ ਤੁਹਾਡੀ ਡਿਊਟੀ ਹੈ। ਮੈਂ ਉਸ ਬੀਬੀ ਨੂੰ ਬੇਨਤੀ ਕੀਤੀ, ਭੈਣ ਇਸ ਪੰਕਤੀ ਦੇ ਅਰਥ ਨੇ ਨੱਚਣ ਕੁੱਦਣ ਮਨ ਕਾ ਚਾਓ, ਮਨ ਦਾ ਚਾਓ ਗੁਰੂ ਦਾ ਚਾਓ ਨਹੀਂ। ਜੇ ਤੂੰ ਮਨ ਨੂੰ ਆਪਣਾ ਆਗੂ ਮੰਨਦੀ ਤੇ ਤੈਨੂੰ ਖੁੱਲੀਆਂ ਛੁੱਟੀਆਂ ਭੈਣ, ਤੇ ਜੇ ਤੂੰ ਗੁਰੂ ਨੂੰ ਆਪਣਾ ਅਧਿਆਤਮਕ ਆਗੂ ਮੰਨਦੀ ਤੇ ਇਹ ਗੁਰੂ ਦਾ ਚਾਓ ਕੁਝ ਹੋਰ ਹੈ। ਗੁਰੂ ਦਾ ਚਾਓ ਇਹ ਹੈ, ਆਇਓ ਸੁਣਨ ਪੜ੍ਹਨ ਕਹੋ ਬਾਣੀ, ਗੁਰੂ ਕੇ ਸਿੱਖਾ ਇਹ ਤੈਨੂੰ ਮਨੁੱਖਾ ਜਨਮ ਮਿਲਿਆ, ਬਾਣੀ ਨੂੰ ਸੁਣ ਲਈ, ਬਾਣੀ ਨੂੰ ਪੜ੍ਹ ਲਈ, ਗੁਰਬਾਣੀ ਨੂੰ ਵਿਚਾਰਨ ਲਈ, ਬਾਣੀ ਬਿਰਲੋ ਵਿਚਾਰ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ ਤੋ। ਇਸ ਪ੍ਰਕਾਰ ਇਸ ਪੰਕਤੀ ਦੇ ਅਰਥ ਨੇ ਮੇਰੇ ਮਨ ਭਾਜ, ਇਹਨੂੰ ਕਹਿੰਦੇ ਨੇ ਅਰਧ ਬਸਰਾਮ, ਮਨ ਤੇ ਬਸਰਾਮ ਲਾਉਣਾ ਪੂਰਾ, ਮੇਰੇ ਮਨ ਭਾਜਦੇ ਅੱਗੇ ਅਰਧ ਬਸਰਾਮ ਤੇ ਮੁੜ ਕੇ ਰਾਮ ਨਾਮ ਸਭ ਅਰਥਾ। ਕਿਉਂਕਿ ਆਪਾਂ ਆਮ ਕਹਿ ਦਿੰਦੇ ਹਾਂ ਗਿਆਨੀ ਜੀ ਕੀ ਕਰੀਏ, ਲੋੜਾਂ ਦੀ ਪੂਰਤੀ ਵਾਸਤੇ ਕੁਝ ਨਾ ਕੁਝ ਕਰਨਾ ਪੈਂਦਾ, ਬਿਲਕੁਲ ਕਰਨਾ ਚਾਹੀਦਾ, ਕਿਉਂਕਿ ਸਾਡੇ ਗੁਰੂ ਦੀ ਦਇਆ ਤੇ ਸਿੱਖਾ ਕਿਰਤ ਕਰ, ਨਾਮ ਜਾਪ ਤੇ ਵੰਡ ਕੇ ਛਕ। ਜਿੰਨਾ ਚਿਰ ਕਿਰਤ ਨਾ ਕਰੇਗਾ ਤੇਰੀ ਲੋੜਾਂ ਦੀ ਪੂਰਤੀ ਕਿਵੇਂ ਹੋਵੇਗੀ। ਔਰ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਕਿਰਤ ਕਰਨ ਦੀ ਜਾਚ ਖੁਦ ਆਪ ਦੱਸੀ। ਅਸੀਂ ਕਰਤਾਰਪੁਰ ਸਾਹਿਬ ਦਾ ਇਤਿਹਾਸ ਪੜ੍ਹਦੇ ਹਾਂ ਜੋ ਪਾਕਿਸਤਾਨ 'ਚ ਆ ਗਿਆ ਹੈ। ਉੱਥੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਤਕਰੀਬਨ 17 ਸਾਲ ਖੇਤੀਬਾੜੀ ਕੀਤੀ ਔਰ ਗੁਰੂ ਕੇ ਸਿੱਖਾਂ ਨੂੰ ਉਹ ਖੇਤੀਬਾੜੀ ਨਾਲ ਕਰਨ ਦੀ ਪ੍ਰੇਰਣਾ ਵੀ ਦਿੱਤੀ। ਇਸੇ ਪ੍ਰਕਾਰ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਦਾ ਕਿਤੇ ਇਤਿਹਾਸ ਪੜ੍ਹੋ ਤੇ ਮੇਰੇ ਪਾਤਸ਼ਾਹ ਆਪ ਖੁਦ ਕਿਰਤ ਕਰਦੇ ਸਨ। ਇਸ ਕਰਕੇ ਇਸ ਪਾਵਨ ਪਿੱਤਰ ਹੁਕਮਨਾਮੇ ਦਾ ਜੋ ਕੇਂਦਰੀ ਨੁਕਤਾ ਹੈ, ਮੇਰੇ ਮਨਾ ਪਰਮਾਤਮਾ ਦਾ ਨਾਮ ਲੈ, ਉਹ ਪਰਮਾਤਮਾ ਦਾ ਨਾਮ ਤੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਦੇਗਾ। ਆਪਾਂ ਸੁਖਮਨੀ ਸਾਹਿਬ ਦੀ ਪਾਵਨ ਪਹਿਲੀ ਅਸ਼ਪਦੀ ਦੇ ਵਿੱਚ ਇਹ ਹਜ਼ੂਰ ਦਾ ਪਾਵਨ ਫਰਮਾਨ ਪੜ੍ਹਦੇ ਹਾਂ, ਪ੍ਰਭ ਕੇ ਸਿਮਰਨ ਰਿੱਧ ਸਿੱਧ ਨੌ ਨਿਧ। ਪਰਮਾਤਮਾ ਦੀ ਯਾਦ ਨਾਲ ਗੁਰਮੁਖਾ ਦੁਨੀਆਂ ਦੇ ਪਦਾਰਥ ਆਟੋਮੈਟਿਕਲੀ ਤੇਰੇ ਮਗਰ ਆਉਣਗੇ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਗੁਰੂ ਕੀ ਬਾਣੀ 'ਚ, ਬ੍ਰਹਮ ਬਿੰਦੇ, ਬ੍ਰਹਮ ਤੋਂ ਭਾਵ ਪਰਮਾਤਮਾ ਤੇ ਬਿੰਦੇ ਦਾ ਅਰਥ ਹੈ ਜਾਣਨਾ। ਬ੍ਰਹਮ ਬਿੰਦੇ ਤਿਸ ਦਾ ਬ੍ਰਹਿ ਮਾਤ ਰਹੇ, ਏਕ ਸ਼ਬਦ ਲਿਵ ਲਾਏ। ਸ਼ਬਦ ਦੇ ਦੋ ਅਰਥ ਹਨ, ਵੈਸੇ ਵਿਦਵਾਨਾਂ ਨੇ ਬਹੁਤ ਕੀਤੇ ਨੇ ਪਰ ਇੱਥੇ ਆਪਾਂ ਦੋ ਲਾਵਾਂਗੇ। ਸ਼ਬਦ ਦਾ ਭਾਵ ਗੁਰੂ ਦਾ ਉਪਦੇਸ਼, ਔਰ ਉਹ ਉਪਦੇਸ਼ ਜਿਹਦੇ ਵਿੱਚ ਕੇਵਲ ਤੇ ਕੇਵਲ ਪਰਮਾਤਮਾ ਦਾ ਜ਼ਿਕਰ ਹੋਵੇ। ਪਰਮਾਤਮਾ ਦਾ ਜ਼ਿਕਰ, ਬ੍ਰਹਮ ਬਿੰਦੇ ਤਿਸ ਦਾ ਬ੍ਰਹਿ ਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਉਹਨਾਂ ਦੇ ਮਗਰ ਮਗਰ, ਜੋ ਹਰ ਹਿਰਦੇ ਸਦਾ ਵਸਾਏ। ਪਰ ਗੱਲ ਉਹਨਾਂ ਦੀ ਬਣੇਗੀ ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਟਿਕਾਉਣਾ ਕੀਤਾ ਹੈ। ਔਰ ਇਸੇ ਪੱਖ ਨੂੰ ਲੈ ਕੇ ਸਤਿਗੁਰੂ ਪਾਤਸ਼ਾਹ ਨੇ ਆਰੰਭ ਜਿਵੇਂ ਸਾਨੂੰ ਸਿੱਖਿਆ ਦਿੱਤੀ ਹੈ, ਸਰਵਣ ਕਰੀਏ ਔਰ ਸਹਿਯੋਗ ਦਿਓ ਗੁਰੂ ਕੀ ਰਹਿਮਤ ਨੂੰ ਪ੍ਰਾਪਤ ਕਰਨ ਲਈ। ਸਤਨਾਮ ਵਾਹਿਗੁਰੂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਚੌਥਾ।
ਜੈ ਸਰੀ ਰਾਗਣੀ ਦੇ ਵਿੱਚ जैतसरी राग दे विच गुरु रामदास पातशाह का यह उच्चारण किया शब्द है। कर पहला इनू पहले कर सुरताल विच इहदा आलाप करना यह रागी सिंघां लई हदायत है। चौ पदे चौ डैश पदे इन्हां शब्दां विच चार चार चरण आउणगे। इस दा आरंभ जानना करिए।
एक ओंकार सतगुर प्रसाद।
परमात्मा एक है और उहदे अंदर द्वैत नहीं। इत्थे इक मैं थोड़ी जी बेनती करा विशेष करके कारां वाले भरावां नूं, साडे करवा चलिया है गड्डियां दे उपर एक ओंकार लिखण ते लिखवाउण दा, इहनूं माड़ा नहीं कहना चाहीदा। लेकिन जिहड़ा एक ओंकार लिखदे ने उह सही ढंग नाल लिखदे नहीं। जिन्हां कोल गड्डियां ध्यान दे के वेखण, बेशक जिहड़ा ऊड़े दा ओड़ा है उहनूं इकदम उह इकट्ठा कर देंदे हन। ते मैं इह बेनती तां कर लगा है कि सतगुरु पातशाह महाराज के पुत्र साहबजादे ने मूंह जबानी पंक्ति गलत पढ़ी। मूंह जबानी औरंगजेब ने शंका किया कि बाबा राम राय जी, मैं सुनिया भी बाबे नानक की बाणी च लिखा मिट्टी मुसलमान की पेड़े पई कुम्हार, ते बाबे नूं मिलदा सी 1300 रुपया रोजाना खर्चा वर्चा मौजां। बाबा बाप गुरु नानक दी बोली छड के ते औरंगजेब दी बोलन लग पिया। जिवें अजकल थां थां दे जिहड़े डेरे बने ने ना, गफ्फा मिलदा तां कम चलदा, जे गफ्फा इह गफ्फा ही चीज़ इहो जी। 1300 रुपया मिलदा बाबे राम राय नूं रोजाना दा खर्चा, किड्डी वड्डी रकम होएगी। बाबे नूं माया चेते रह गई ते माया दा मालक भुल गया। बाबा किहड़ा राम राय, गुरु दा साहब ज्यादा, माया एडी चंद्री भी वड्डियां वड्डियां दी मत मार देंदी वड्डियां वड्डियां दी। ओह कहण लगा बादशाह, इवें तुहाडे किसे ने गलत कन्न भरे ने, उत्थे मिट्टी मुसलमान दी नहीं मिट्टी बेईमान दी है। ते इस गल नूं ध्यान नाल पल्ले बनिए। सतगुरु हर सचे पातशाह कहण लगे, भाई जिन्हें गुरु की बाणी की पंक्ति गलत पढ़ी है साढ़े मत्थे ना लगे। आपां सारे बच्चियां वाले हां, साडी कहावत है भी मापे कमापे नहीं होंदे, पुत कपुत भावें हो जाण। बच्चा किड्डी भी गलती करे, आपां दो चार दिन गुस्सा गल्ला करदे ते मुड़ के कहिंदे दफा करो कोई नहीं आपणा। पर सतगुरु हर रहे सच्चे पातशाह ने बाबा राम राय नूं जिंदगी पर्यंत मत्थे नहीं लाया। मैं बेनती कर रहा कि मैं एक ओंकार का खंडन नहीं कर रहा भी ना लिखो, जरूर लिखो ते लिखवाओ, लेकिन जिवें वो भरा लिखते ने वो शुद्ध नहीं लिखते। होड़े नूं खुला रखना, जिवें आपां गुड़कियां तो वेख सकते हैं और उत्थों वेख के लिखो, उहनूं ऊड़े दे ऊड़े नूं बंद करना। मेरी समझ के मुताबिक मैनूं इउं जापदा भी साडी मन मर्जी है और किसे नूं कोई हक नहीं भी गुरु की बाणी विच अमेंडमेंट करे वाधा घाटा करे। आपां गुरु के सिख हां, गुरु के सिख ने गुरु की आग्ञा मुताबक चलना है। आग्ञा सम नहीं सहब सेवा। एक ओंकार का अर्थ है कि परमात्मा एक है, जिन्हों अद्वैत रूपी ब्रह्म कहते ने, उच्चारण ते रखिया करता है, सारे का प्रकाशक है। सच्चा गुरु करे कृपा ता उस एक दी समझ पवेगी।
मेरा ही अरा रतन नाम हर बसिया, ਗੁਰ ਹੱਥ ਧਰਿਉ ਮੇਰੇ ਮੱਥਾ।
ਧੰਨ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਨੇ ਪਿਆਰਿਓ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਹੱਥਾਂ ਦੀ ਬਰਕਤ ਹੈ, ਉਹਨਾਂ ਨੇ ਮੇਰੇ ਮੱਥੇ ਤੇ ਹੱਥ ਰੱਖਿਆ ਤੇ ਪਰਿਪੂਰਨ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿੱਚ ਟਿਕ ਗਿਆ, ਆਪਣੇ ਅੰਦਰ ਟਿਕਦਾ ਨਹੀਂ। ਗੁਰੂ ਦੇ ਹੱਥਾਂ ਦੀ ਬਰਕਤ ਦੀ ਮੈਨੂੰ ਮਿਸਾਲ ਚੇਤੇ ਆਈ, ਜੋ ਮੈਂ ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਪਾਰਸ ਹੋਏ ਨੇ ਉਹਨਾਂ ਦੇ ਕੋਲੋਂ ਕਲਗੀਧਰ ਸਿੰਘ ਸਭਾ ਸੁਣਨਾ ਕੀਤੀ 71-72 ਵਿੱਚ। ਗਿਆਨੀ ਰਣਜੀਤ ਸਿੰਘ ਪਾਰਸ ਉਹਨਾਂ ਇਹ ਸੁਣਾਇਆ ਸੀ ਵੀ ਜਿਸ ਮੌਕੇ ਬਾਬਾ ਵਿਧੀ ਚੰਦ ਜੀ ਨੂੰ ਭਾਈ ਅਦਲੀ ਜੀ ਤਰਨ ਤਾਰਨ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ 'ਚ ਲੈ ਆਏ ਅਤੇ ਜਿਨ੍ਹਾਂ ਦੀਆਂ ਮੱਝਾਂ ਗੁੰਮ ਹੋਈਆਂ ਸਨ ਉਹਨਾਂ ਨੂੰ ਕਨਸੋਹ ਮਿਲੀ ਵੀ ਸਾਡਾ ਚੋਰ ਤਰਨ ਤਾਰਨ ਸਾਹਿਬ ਚਲਾ ਗਿਆ। ਉਹ ਮੱਝਾਂ ਦੇ ਮਾਲਕ ਜ਼ਿਮੀਂਦਾਰ ਤਰਨ ਤਾਰਨ ਸਾਹਿਬ ਆਏ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਸਾਨੂੰ ਕਿਸੇ ਨੇ ਦੱਸਿਆ ਵੀ ਚੋਰ ਤੁਹਾਡੇ ਕੋਲ ਆ ਗਿਆ। ਸਤਿਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ ਭਲਿਓ ਪੁਰਸ਼ੋ, ਗੁਰੂ ਨਾਨਕ ਦੇ ਘਰ ਵਿੱਚ ਚੋਰ ਦਾ ਕੀ ਕੰਮ? ਕਿਉਂਕਿ ਗੁਰੂ ਨਾਨਕ ਚੋਰ ਦੀ ਆਮਾ ਨਹੀਂ ਭਰਦਾ। ਚੋਰ ਕੀ ਆਮਾ ਭਰੇ ਨਾ ਕੋਏ। ਹਾਂ, ਅਸੀਂ ਪੜ੍ਹਦੇ ਹਾਂ ਇਤਿਹਾਸ ਵਿੱਚ ਭੂਮੀਏ ਚੋਰ ਦੀ ਸਾਖੀ, ਪਰ ਭੂਮੀਆਂ ਚੋਰ ਗੁਰੂ ਦੀ ਸੰਗਤ ਕਰਕੇ ਭੂਮੀਆਂ ਚੋਰ ਨਾ ਰਿਹਾ। ਗੁਰੂ ਦੀ ਵਡਿਆਈ ਇਹ ਹੈ ਜਿਹੜਾ ਚੋਰਾਂ ਨੂੰ ਗੁਰਮੁਖ ਬਣਾ ਦਿੰਦਾ ਹੈ, ਜਿਹੜਾ ਗੁੰਗਿਆਂ ਨੂੰ ਜਵਾਨ ਦੇ ਕਰਕੇ ਗੀਤਾ ਦੀ ਅਰਥ ਕਰਾ ਦਿੰਦਾ ਹੈ, ਜਿਹਦੇ ਵਿੱਚ ਤਾਕਤ ਨੇ ਉਹਦੇ ਸਿਰ 'ਤੇ ਹੱਥ ਰੱਖ ਕੇ ਭਾਈ ਬਚਿੱਤਰ ਸਿੰਘ ਵਰਗੇ ਨੂੰ ਹਾਥੀ ਦਾ ਮੁਕਾਬਲਾ ਕਰਾ ਦਿੰਦਾ। ਗੁਰੂ ਦੇ ਹੱਥ 'ਚ ਬੜੀ ਬਰਕਤ ਹੈ। ਕਹਿੰਦੇ ਭਲਿਓ, ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਚੋਰ ਦਾ ਕੀ ਕੰਮ? ਪਰ ਤੁਸੀਂ ਆਏ ਹੋ, ਤੁਹਾਡੇ ਮਨ ਵਿੱਚ ਸ਼ੰਕਾ ਹੈ, ਤੁਸੀਂ ਨਿਗਾਹ ਮਾਰ ਕੇ ਵੇਖ ਲਓ ਭਲਿਓ। ਜਿਵੇਂ ਸ਼ਨਾਖਤ ਕਰੀ ਦੀ ਹੈ ਨਾ, ਉਹਨਾਂ ਦੇ ਵਿੱਚੋਂ ਇੱਕ ਆਦਮੀ ਉੱਠਿਆ ਅਤੇ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜਦੋਂ ਉਹ ਬਾਬੇ ਵਿਧੀ ਚੰਦ ਦੇ ਕੋਲ ਆਉਂਦੇ ਅਤੇ ਕਹਿੰਦੇ ਗੁਰਮੁਖੋ, ਤੁਹਾਡਾ ਚੋਰ ਕਿਤੇ ਆ ਤਾਂ ਨਹੀਂ? ਮੈਂ ਤੁਹਾਨੂੰ ਬੇਨਤੀ ਕਰਾਂ, ਇਹ ਸਾਖੀ ਮੈਂ ਕਦੋਂ ਪੜ੍ਹੀ ਨਹੀਂ, ਪਰ ਮੈਂ ਗਿਆਨੀ ਰਣਜੀਤ ਸਿੰਘ ਪਾਰਸ ਕੋਲੋਂ ਸੁਣੀ ਹੈ। ਨਨਕਾਣਾ ਸਾਹਿਬ ਦੇ ਹੈੱਡ ਗ੍ਰੰਥੀ ਸਨ, ਉਹਨਾਂ 3 ਵਾਰਾਂ ਗੇੜਾ ਮਾਰਿਆ ਅਤੇ ਜਿਹੜਾ ਉਹ ਆਦਮੀ ਸੀ ਉਹ ਕੱਚਾ ਜਿਹਾ, ਉਹ ਕਹਿਣ ਲੱਗਾ ਪਾਤਸ਼ਾਹ ਸਾਹਿਬ ਮੈਨੂੰ ਕਿਉਂ ਸ਼ਰਮਿੰਦਿਆਂ ਕਰਦੇ ਹੋ? ਇਹ ਭਲਾ ਗੁਰਮੁਖ ਚੋਰ ਹੋ ਸਕਦਾ? ਅਤੇ ਜਦੋਂ ਉਹ ਆਦਮੀ ਚਲੇ ਗਏ ਨਾ, ਅਤੇ ਬਾਬਾ ਵਿਧੀ ਚੰਦ ਦਾ ਸੁਭਾਅ ਬੜਾ ਹਾਸਮੁੱਖ ਸੀ, ਕਹਿਣ ਲੱਗਾ ਪਾਤਸ਼ਾਹ ਵੀ ਮੈਂ ਇੱਕ ਗੱਲ ਨੂੰ ਬੜਾ ਹੈਰਾਨ ਹਾਂ ਵੀ ਇੰਨੀ ਸੰਗਤ ਬੈਠੀ ਸੀ, ਜਦੋਂ ਉਹ ਬੰਦਾ ਮੇਰੇ ਕੋਲ ਆਉਂਦਾ ਸੀ ਤੁਸੀਂ ਕਹਿੰਦੇ ਸੀ ਤੁਹਾਡਾ ਚੋਰ ਕਿਤੇ ਆ ਤਾਂ ਨਹੀਂ, ਅਤੇ ਨਾਲੇ ਮੈਂ ਕੰਮ ਕੀਤਾ। ਉਦੋਂ ਮੇਰਾ ਦਿਲ ਧੱਕ ਧੱਕ ਕਰਦਾ ਸੀ ਵੀ ਮੈਂ ਕਿਤੇ ਕਾਬੂ ਨਾ ਆ ਜਾਂ। ਅਜੇ ਇਹ ਗੱਲ ਮੁਕੰਮਲ ਹੀ ਨਹੀਂ ਹੋਈ ਤੇ ਕੋਲੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਬੋਲ ਪਏ, ਕਹਿਣ ਲੱਗੇ ਵਿਧੀ ਚੰਦਾ ਤੂੰ ਇਹ ਦੱਸ ਵੀ ਉਹਨਾਂ ਤੈਨੂੰ ਆਖਿਆ ਕੀ? ਬਾਬਾ ਵਿਧੀ ਚੰਦ ਕਹਿਣ ਲੱਗੇ ਜੀ ਮੈਨੂੰ ਉਹਨਾਂ ਗੁਰਮੁਖ ਆਖਿਆ। ਤੇ ਭਾਈ ਸਾਹਿਬ ਭਾਈ ਗੁਰਦਾਸ ਕਹਿਣ ਲੱਗੇ ਵਿਧੀ ਚੰਦਾ ਇਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਦੇ ਹੱਥਾਂ ਦੀ ਬਰਕਤ ਹੈ, ਉਹਨਾਂ ਤੇਰੇ ਤੇ ਹੱਥ ਰੱਖਿਆ ਔਰ ਗੁਰੂ ਕੇ ਹੱਥਾਂ ਸਥਾ ਉਹਨਾਂ ਨੂੰ ਤੇਰੇ ਚੋਂ ਗੁਰਮੁਖਤਾਈ ਪ੍ਰਤੀਤ ਆਈ, ਕਿਉਂਕਿ ਗੁਰੂ ਕੋਲ ਗੁਰਮੁਖ ਹੀ ਆਉਂਦੇ ਹਨ। इस प्रकार इत्थे मेरे पातशाह कहिंदे ने इहदा अनवें करके अर्थ करना ज्ञानी लोकां दे नियम दे मुताबक मेरे हीरे रतन नाम हर बसिया गुरहात धरियो मेरे माथा। जदों सतगुरु पातशाह ने अपना रहमत भरिया हाथ मेरे मथे ते रखिया तां मेरे हिरदे दे विच जिहड़ा परिपूर्ण परमात्मा दा नाम सी ओह टिक गया। टिकण दा अंदाजा मैं इह लाया है, अंदाजा है कि मेरा जीवन प्रैक्टिकली हो गया। जिन्ना चिर वसे ना उन्ना चिर प्रैक्टिकली जीवन किवें होवेगा। सतगुरु पातशाह महाराज की रहमत का सदका जिहड़ा परिपूर्ण परमात्मा का नाम है मेरे हिरदे विच टिक गया, मेरा विश्वास परिपक्व हो गया और उस नाम की बदौलत
जन्म जन्म के किल बेख दुख उतरे।
गुरमुखो आप गुरबाणी च पढ़ते हाँ जन्मा जन्मात्रा की मैल लगी जी अपने मन नूं। गुरु की बाणी दियां पंक्तियां ने जन्म जन्म की इस मन को मल लागे काला हुआ स्याह। एक बड़ी सादी जी मैं गल बेनती कर लगा अपने विचार मुताबक हो सकता मैं गलत होवां आपां नूं पता किवें लगे। मैं निजी तौर ते जो समझिया वो ये है आपां कई वार मासूम बच्चियां नूं गुरुद्वारा साहब लैके आउंदे आ ते कई मावां अपने बच्चों का सिर नपदियां ते मसा नहीं टेकदे ते कई बच्चे मां वल वेख के ही अपना सिर नहीं चुकते। बच्चे दोवें मासूम ने उन्हां नूं समझ नहीं। मेरा अपना अंदाजा है कि जिहड़ा बच्चा सिर नहीं ला लिया उहदे जन्मां जन्मात्रां दे पाप उहनूं मत्था नहीं टेकण दिंदे, उहदे पुरबले संस्कार उहनूं झुकण नहीं दिंदे। जन्म जन्म के किल बिख दुख उतरे बाबा कबीर जी की जन्म साखी दे विच परमात्मा दे नाम दी महिमा दा जिक्र करदिआं कथां ते साखी आई है कि आपां संसार दे लोग दुखी हां। जिवें बाबा फरीद जी कहिंदे फरीदा मैं जानिआ दुख मुझको दुख सबाया जग ऊचे चढ़ के देखिआ ਤਾਂ ਘਰ ਘਰ ਇਹ ਅੱਗ। ਆਪਾਂ ਸਮਝਦੇ ਕਿ ਮੈਂ ਪਰੇਸ਼ਾਨ ਹਾਂ ਲੇਕਿਨ ਦੂਜੇ ਨਾਲ ਗੱਲ ਕਰੀਏ ਤਾਂ ਉਹ ਸਾਡੇ ਤੋਂ ਵੱਧ ਪਰੇਸ਼ਾਨ। ਇਹ ਬਾਬਾ ਫਰੀਦ ਜੀ ਦੇ ਬੋਲ ਨੇ। ਪਰੇਸ਼ਾਨ ਲੋਕ ਥਾਂ ਥਾਂ 'ਤੇ ਭੜਕਦੇ ਨੇ। ਬਾਬਾ ਕਬੀਰ ਜੀ ਬਾਹਰ ਕਿਤੇ ਭਜਨ ਸਿਮਰਨ ਕਰਨ ਲਈ ਗਏ ਅਤੇ ਮਾਤਾ ਲੋਹੀ ਜੀ ਘਰ ਵਿੱਚ ਨੇ। ਇੱਕ ਇਹ ਬਾਬੇ ਕਬੀਰ ਦੀ ਜਨਮ ਸਾਖੀ ਦਰਜ ਹੈ। ਇੱਕ ਬੀਬੀ ਆਪਣੀ ਬੱਚੀ ਨੂੰ ਲੈ ਕੇ ਆਈ ਅਤੇ ਕਹਿੰਦੀ ਮਾਤਾ ਜੀ ਅਰਦਾਸ ਬੇਨਤੀ ਕਰੋ, ਇਹ ਬੱਚੀ ਇਸ ਸ਼ਾਦੀ ਦੇ ਯੋਗ ਹੈ, ਇਹਦੀ ਸ਼ਾਦੀ ਕਰਨੀ ਠੀਕ ਨਹੀਂ ਹੁੰਦੀ। ਅਤੇ ਮਾਤਾ ਲੋਈ ਜੀ ਕਹਿਣ ਲੱਗੇ ਧੀਏ ਰਾਣੀਏ ਰਾਮ ਕਹਿ, ਕਹਿਣ ਲੱਗੇ ਧੀਏ ਰਾਣੀਏ ਰਾਮ ਕਹਿ, ਧੀਏ ਰਾਣੀਏ ਇੱਕ ਵੀਰਾਂ ਫਿਰ ਰਾਮ ਕਹਿ। ਅਤੇ ਜਦੋਂ ਬਾਬਾ ਕਬੀਰ ਜੀ ਘਰ ਆਏ ਅਤੇ ਕਹਿਣ ਲੱਗੇ ਕੋ ਆਇਆ ਸੀ, ਕਹਿਣ ਲੱਗੇ ਜੀ ਸਵਾਮੀ ਜੀ ਇੱਕ ਬੀਬੀ ਆਈ ਸੀ ਆਪਣੀ ਬੱਚੀ ਨੂੰ ਲੈ ਕੇ, ਆਹ ਮਸਲਾ ਸੀ ਬੱਚੀ ਬਿਮਾਰ ਸੀ, ਮੈਂ ਤਿੰਨ ਵੀਰਾਂ ਰਾਮ ਦਾ ਨਾਮ ਉਹਦੇ ਕੋਲੋਂ ਬੁਲਾਇਆ ਘਾਇਆ। ਅਤੇ ਬਾਬਾ ਕਬੀਰ ਜੀ ਕਹਿਣ ਲੱਗੇ ਮੈਂ ਤੁਹਾਡੇ ਨਾਲ ਬੋਲਣਾ ਨਹੀਂ। ਮਾਤਾ ਲੋਈ ਜੀ ਕਹਿਣ ਲੱਗੇ ਸਵਾਮੀ ਜੀ ਨਾਰਾਜ਼ਗੀ ਵਾਲੀ ਕਿਹੜੀ ਬਾਤ ਹੈ। ਬਾਬਾ ਕਬੀਰ ਜੀ ਕਹਿਣ ਲੱਗੇ ਲੋਈ ਤੁਹਾਨੂੰ ਇੱਕ ਵਾਰ ਆਰਾਮ ਕਹਿਣ 'ਤੇ ਮਨ 'ਚ ਟਕਾਰ ਨਾ ਆਇਆ, ਤੁਹਾਡਾ ਵਿਸ਼ਵਾਸ ਨਾ ਭੱਜਾ, ਇੱਕ ਵਾਰ ਆਰਾਮ ਦਾ ਨਾਮ ਕਹਿਣਾ ਸਫੀਸ਼ੈਂਟ ਨਹੀਂ। ਮਾਤਾ ਲੋਈ ਜੀ ਦੀ ਆਪਣੀ ਸੋਚ, ਕਹਿਣ ਲੱਗੇ ਸਵਾਮੀ ਜੀ ਸਾਰਿਆਂ ਦਾ ਭਲਾ ਕਰਨਾ ਨਿਸ਼ਾਨੀ ਫਰਜ਼ ਹੈ, ਮੈਂ ਉਸ ਬੱਚੀ ਦੇ ਕੋਲੋਂ ਰਾਮ ਦਾ ਨਾਮ ਘਾ ਕੇ ਉਹਦੇ ਪਾਪਾਂ ਨੂੰ ਝਾੜਿਆ, ਦੂਜੀ ਵਾਰ ਆਰਾਮ ਦਾ ਨਾਮ ਕਹਿ ਕਰਕੇ ਉਹਦੇ ਦੁੱਖ ਦੀ ਨਿਵਰਤੀ ਹੋਈ ਤੇ ਸਰੀਰ ਛਿਣ ਭੰਗਰ ਹੈ, ਇਹ ਰਹਿਣਾ ਨਹੀਂ। ਮੈਂ ਮਨ ਵਿੱਚ ਵਿਚਾਰ ਕੀਤੀ ਵੀ ਜੇ ਧੀ ਰਾਣੀ ਇੱਕ ਵਾਰ ਆਰਾਮ ਦਾ ਨਾਮ ਕਹਿ ਦੇ ਤਾਂ ਉਹਦਾ 84 ਦਾ ਗੇੜਾ ਵੀ ਕੱਟਿਆ ਜਾਏ। ਤਿੰਨੇ ਕੰਮ ਮਸਲੇ ਹੱਲ ਹੋ ਗਏ ਨਾ ਰਾਮ ਦਾ ਨਾਮ ਕਹਿਣ ਕਰਕੇ। ਆਮ ਵੀਰਾਂ ਨੂੰ ਭੈਣਾਂ ਨੂੰ ਸੁਣੀਦਾ ਹੈ ਵੀ ਗਿਆਨੀ ਜੀ ਤੁਸੀਂ ਕਹਿੰਦੇ ਅੰਮ੍ਰਿਤ ਛਕੋ, ਅੰਮ੍ਰਿਤ ਛਕਿਆ ਤੇ ਢਿੱਲੇ ਮੱਠੇ ਰਹਿੰਦੇ, ਅੰਮ੍ਰਿਤ ਦਾ ਕੀ ਫਾਇਦਾ ਹੈ? ਇਹ ਆਮ ਲੋਕਾਂ ਦੀ ਤਰਕ, ਆਮ ਲੋਕਾਂ ਦੀ। ਤੇ ਫਲਾਣਾ ਬੰਦਾ ਰੋਜ਼ਾਨਾ ਪੀ ਕੇ ਸੌਂਦਾ, ਉੱਠਦਿਆਂ ਸਾਰ ਪੀਂਦਾ, ਉਹਦਾ ਕਦੇ ਕੰਨ ਤੱਤਾ ਨਹੀਂ ਹੋਇਆ। ਉਹ ਭਲਿਓ, ਇਹਦਾ ਭਾਵ ਇਹ ਨਹੀਂ ਵੀ ਸ਼ਰਾਬ ਪੀਣ ਨਾਲ ਉਹਦੇ ਦੁੱਖ ਕੱਟੇ ਗਏ ਨੇ, ਉਹਦੇ ਪੂਰਲੇ ਕਰਮ ਚੰਗੇ ਨੇ ਤੇ ਅੱਗੇ ਉਹ ਆਪਣੀ ਖੇਤੀ ਨੂੰ ਅੱਗ ਲਾ ਰਿਹਾ। ਤੇ ਜਿਹੜਾ ਆਪਾਂ ਭੋਗ ਰਹੇ ਹਾਂ ਨਾ, ਆਖਰ ਪਹਿਲਾਂ ਤਾਂ ਲੇਖਾ ਜੋਖਾ ਪੂਰਾ ਕਰਨਾ ਹੀ ਪਏਗਾ ਨਾ। ਜਿਹੜਾ ਪਹਿਲਾਂ ਕੀਤਾ ਹੈ ਉਹਦਾ ਤਾਂ ਲੇਖਾ ਜੋਖਾ ਮੁਕਾਉਣਾ ਪਵੇਗਾ। ਜੇ ਭਲਾ ਕਿਸੇ ਕੋਲੋਂ ਕਰਜ਼ਾ ਲਿਆ ਤੇ ਮੋੜਨਾ ਨਹੀਂ। ਇਸ ਕਰਕੇ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਗੁਰੂ ਕੇ ਅੰਮ੍ਰਿਤ ਦੇ ਨਾਮ ਤੇ ਸ਼ੰਕਾ ਨਾ ਕਰਿਆ ਕਰੋ। ਪਰਿਪੂਰਨ ਪਰਮਾਤਮਾ ਦਾ ਨਾਮ ਤੇ ਅੰਮ੍ਰਿਤ ਹਮੇਸ਼ਾ ਮਨੁੱਖ ਨੂੰ ਰਹਿਮਤ ਨਾਲ ਨਵਾਜਦੇ ਹਨ। ਜਨਮ ਜਨਮ ਕੇ ਕਿਲ ਵਿਖ ਦੁੱਖ ਉਤਰੇ, ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ ਤੇ ਦੁੱਖ ਲਹਿ ਗਏ। ਭਲਾ ਇਹ ਗੁਰੂ ਰਾਮਦਾਸ ਪਾਤਸ਼ਾਹ ਦੇ ਸ਼ਬਦ ਗਲਤ ਹੋਣਗੇ? ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਫਰਮਾਨ ਹੈ। ਉਹ ਕਹਿੰਦੇ ਜਨਮਾਂ ਜਨਮਾਤਰਾਂ ਦੇ ਕੀਤੇ ਹੋਏ ਪਾਪ ਤੇ ਦੁੱਖ ਲਹਿ ਗਏ ਤੇ ਲੱਥੇ ਕਿਸ ਤਰ੍ਹਾਂ?
ਗੁਰ ਨਾਮ ਦਿਓਰਿਨ ਲਾਥਾ।
ਕਈ ਵਾਰ ਸਰਕਾਰਾਂ ਕਰਜ਼ਾ ਮਾਫ ਕਰ ਦਿੰਦੀਆਂ ਹਨ। ਮੇਰੇ ਗੁਰਦੇਵ ਕਹਿੰਦੇ ਨੇ ਗੁਰੂ ਨੇ ਸਾਨੂੰ ਰਾਮ ਦਾ ਨਾਮ ਦਿੱਤਾ, ਜਿਹੜਾ ਜਨਮਾਂ ਜਨਮਾਤਰਾਂ ਦਾ ਕਰਜ਼ਾ ਸੀ ਲੈ ਗਿਆ। ਇਹਦੇ ਬਾਰੇ ਮੈਂ ਜਨਮ ਸਾਖੀ 'ਚ ਇੱਕ ਸਾਖੀ ਪੜ੍ਹੀ ਸੀ ਬਚਪਨ ਵਿੱਚ। ਕਿਸੇ ਨਗਰ ਵਿੱਚ ਗੁਰਦੇਵ ਗਏ ਤੇ ਮਹਾਰਾਜ ਦੇ ਨਾਲ ਕੋਈ ਮਹਾਤਮਾ ਹਨ, ਪੇੜ ਦੀ ਪੂਰਤੀ ਵਾਸਤੇ ਕਿਸੇ ਘਰ ਵਿੱਚ ਗਏ। ਉਹਨਾਂ ਦੇ ਘਰ ਬੜਾ ਰੌਣਕ ਮੇਲਾ ਤੇ ਭਾਈ ਮਰਦਾਨਾ ਜੀ ਨਾਲ ਵੀ ਨੇ, ਬੜੀ ਚਹਿਲ ਪਹਿਲ, ਬੜੀ ਰੌਣਕ। ਉਹਨਾਂ ਨੇ ਪ੍ਰਸ਼ਾਦਾ ਪਾਣੀ ਨਹੀਂ ਪੁੱਛਿਆ। ਔਰ ਇਹ ਗੁਰੂ ਨਾਨਕ ਪ੍ਰਕਾਸ਼ ਵਿੱਚ ਬਚਨ ਲਿਖੇ ਮਿਲਦੇ ਨੇ। ਉਹਨਾਂ ਨੇ ਭਾਈ ਮਰਦਾਨਾ ਜੀ ਦਾ ਅਪਮਾਨ ਵੀ ਕੀਤਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਿਆਂ ਮਨ ਤੇ ਬੋਝ ਨਾ ਪਾ, ਰਾਤ ਕੱਟ ਸਵੇਰੇ ਵੇਖੀ। ਜਦੋਂ ਸਵੇਰੇ ਗਏ ਤੇ ਉਸ ਘਰ ਵਿੱਚ ਰੋਣ ਪਿੱਟਣ, ਮਰਦਾਨਾ ਗੁਰੂ ਕਾ ਪਿਆਰਾ ਸੀ, ਕਹਿਣ ਲੱਗਾ ਪਾਤਸ਼ਾਹ ਤੁਸੀਂ ਨਾਰਾਜ਼ ਹੋ ਗਏ ਵੀ ਉਹਨਾਂ ਰੋਟੀ ਨਹੀਂ ਪੁੱਛੀ ਤੇ ਫੇਰ ਕੀ ਹੋ ਗਿਆ? ਰਾਤ ਰੌਣਕਾਂ ਸਨ, ਹੁਣ ਰੋਣਾ ਪਿੱਟਣਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਮਰਦਾਨਾ ਜੀ ਮੈਂ ਨਾਰਾਜ਼ ਨਹੀਂ ਹੋਇਆ, ਉਹਦਾ ਇੰਨਾ ਕੁ ਲੇਖਾ ਜੋਖਾ ਸੀ ਉਹ ਲੈ ਕੇ ਚਲਾ ਗਿਆ। ਆਪਾਂ ਜਿੰਨੇ ਇੱਕ ਦੂਜੇ ਦੇ ਭੈਣ ਭਰਾ ਬਣਿਆ ਨਾ, ਇਹ ਗੁਰਮੁਖੋਂ ਲੇਖਾ ਜੋਖਾ ਜੇ ਲੇਖਾ ਜੋਖਾ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਦੇ ਨਾਮ ਦੇ ਨਾਲ ਜਿਹੜਾ ਜਨਮਾਂ ਜਨਮਾਤਰਾਂ ਦਾ ਕਰਜ਼ਾ ਹੈ ਉਹ ਲਹਿ ਜਾਂਦਾ ਹੈ। ਪਤਾ ਨਹੀਂ ਆਪਾਂ ਗੁਰੂ ਕੇ ਸਿੱਖ ਸਮਝਦੇ ਕਿਉਂ ਨਹੀਂ। ਜਦੋਂ ਆਪਾਂ ਗੁਰੂ ਕਾ ਅੰਮ੍ਰਿਤ ਪਾਨ ਕਰਦੇ ਹਾਂ ਨਾ, ਚੇਤਾ ਕਰਿਆ ਜੀ ਮਾੜਾ ਜਿਹਾ, ਉਦੋਂ ਗੁਰੂ ਕੇ ਪੰਜ ਪਿਆਰੇ ਸਬਾਨ ਸਾਨੂੰ ਸਾਰਿਆਂ ਨੂੰ ਕਹਿੰਦੇ ਗੁਰਮੁਖੋ ਅੱਜ ਤੋਂ ਤੁਹਾਡਾ ਲੇਖਾ ਜੋਖਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਾੜ ਦਿੱਤਾ ਹੈ। ਤੁਹਾਡੇ ਧਰਮ ਦੇ ਮਾਂ ਮਾਤਾ ਸਾਹਿਬ ਕੌਰ ਜੀ, ਤੁਹਾਡੇ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤੇ ਖਾਲਸਾ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਦਾ ਵਾਸੀ, ਸਾਨੂੰ ਕਿਸੇ ਪ੍ਰਕਾਰ ਦਾ ਕਿੰਤੂ ਨਹੀਂ ਕਰਨਾ ਚਾਹੀਦਾ। ਆਪਾਂ ਗੁਰੂ ਕੀ ਬਾਣੀ ਚ ਪੜ੍ਹਦੇ ਹਾਂ, ਧਰਮ ਰਾਜ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ। ਜਦੋਂ ਗੁਰੂ ਨੇ ਸਾਰਾ ਕੁਝ ਆਪਣੇ ਜਿੰਮੇ ਲੈ ਲਿਆ ਤੇ ਜਨਮਾਂ ਜਨਮਾਤਰਾਂ ਦੇ ਪਾਪ ਕਰਜ਼ੇ ਲੈ ਜਾਂਦੇ ਹਨ, ਮਨਾ ਥੋੜਾ ਜਿਹਾ ਤੂੰ ਵੀ ਆਸਰਾ ਕਰ ਭਲਿਆ।
ਮੇਰੇ ਮਨ ਭਾਜ ਰਾਮ ਨਾਮ ਸਭ ਅਰਥਾ,
ਮੇਰੇ ਮਨਾ ਰਾਮ ਦਾ ਨਾਮ ਤੂੰ ਵੀ ਜਾਪ, ਉਹਦਾ ਭਜਨ ਕਰ, ਇਹ ਤੇਰੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰ ਦੇਵੇਗਾ, ਅਰਥੋਂ ਭਾਵ ਲੋੜਾਂ ਜ਼ਰੂਰਤਾਂ।
ਗੁਰਪੂਰੈ ਹਰ ਨਾਮ ਦ੍ਰਿੜਾਇਆ,
ਜਿਹੜਾ ਪੂਰਨ ਗੁਰੂ ਉਹ ਦਿੰਦਾ ਕੀ ਹੈ। ਅੱਜ ਕੱਲ੍ਹ ਦੇ ਗੁਰੂ ਫੋਟੋਆਂ ਵੰਡੀ ਜਾਂਦੇ ਨੇ ਵੀ ਚਲੋ 3 ਰੁਪਏ ਕਮਿਸ਼ਨ ਵੀ ਮਿਲਿਆ ਤੇ 100 ਵਿੜਗੀ ਤੇ 300 ਆ ਜਾਏਗਾ। ਆ ਕਈਆਂ ਨੇ ਗਰਾਂ 'ਚ ਲਾਗਟ ਪਾਏ ਹੋਏ ਨੇ। ਜਿਹੜਾ ਸਾਡਾ ਗੁਰੂ ਹੈ ਨਾ, ਉਹ ਸਾਨੂੰ ਨਾਮ ਪ੍ਰਪੱਕ ਕਰਾਉਂਦਾ। ਨਾਮ ਪ੍ਰਪੱਕ ਜਦੋਂ ਆਪਾਂ ਅਮਲ ਛਕਦੇ ਹਾਂ, ਉਦੋਂ ਗੁਰੂ ਕੇ ਪੰਜ ਪਿਆਰੇ ਸਮਾਨ ਮੂਲ ਮੰਤਰ ਉੱਚੀ ਉੱਚੀ ਬੋਲ ਕੇ ਅੱਗੇ ਦ੍ਰਿੜ ਕਰਾਉਂਦੇ ਹਨ, ਮੁੜ ਕੇ ਵਾਹਿਗੁਰੂ ਮੰਤਰ ਦ੍ਰਿੜ ਕਰਾਉਂਦੇ ਹਨ। ਜਿਹੜਾ ਪੂਰਨ ਗੁਰੂ ਹੈ ਨਾ, ਉਹ ਬੰਦੇ ਦੇ ਅੰਦਰ ਨਾਮ ਪ੍ਰਪੱਕ ਕਰਦਾ ਹੈ। ਪਰ ਯਾਦ ਰੱਖੀ, ਨਾਮ ਕਿੰਨਾ ਕੁ ਜ਼ਰੂਰੀ ਹੈ।
ਬਿਨ ਨਾਵੈ ਜੀਵਨ ਬਿਰਥਾ,
ਜੇ ਤੇਰੇ ਨਾਮ ਪੱਲੇ ਨਹੀਂ ਤੇ ਤੇਰਾ ਸੰਸਾਰ ਵਿੱਚ ਆਇਆ ਕਿਸੇ ਕੰਮ ਵਿੱਚ ਨਹੀਂ, ਇਹ ਲੇਖੇ 'ਚ ਨਹੀਂ। ਇਹ ਮਨੁੱਖਾ ਜਨ ਮਹਾਨ ਤਾਂ ਹੈ ਨਾਮ ਨਾਲ ਜੁੜਨ ਕਰਕੇ,
ਵਿਸਰਾਮ
ਦੇ ਕਰਕੇ, ਕਿਰਪਾ ਕਰਦੇ ਹਨ।
ਬਿਨ ਗੁਰ ਮੂੜ ਭਈ ਹੈ ਮਨ ਮੁਖ,
ਮੇਰੇ ਪਾਤਸ਼ਾਹ ਕਹਿੰਦੇ ਮਨ ਦੇ ਮਗਰ ਲੱਗ ਕੇ ਗੁਰੂ ਨੂੰ ਛੱਡ ਕੇ ਮੂਰਖ ਹੋ ਗਏ ਨੇ। ਮੂਰਖ ਮੂਰਖ ਦੀ ਵਿਆਖਿਆ ਗੁਰਬਾਣੀ 'ਚ ਇਉਂ ਹੈ, ਮੂਰਖਾਂ ਸਿਰ ਮੂਰਖ ਹੈ ਜੇ ਮੰਨੇ ਨਾ ਹੀ ਨਾ। ਉਹ ਮੂਰਖ ਤਿਸ ਨੂੰ ਆਖੀਏ ਬੋਲ ਨਾ ਬੁੱਝੇ ਬੋਲ ਨਾ ਆਣੇ, ਜਿਹੜਾ ਨਾ ਸਮਝਦਾ ਤੇ ਨਾ ਉਹਨੂੰ ਆਉਂਦੇ ਹਨ। ਜਿਹੜਾ ਪਰਮਾਤਮਾ ਦੇ ਨਾਮ ਨੂੰ ਨਹੀਂ ਜਾਣਦਾ ਉਹਨੂੰ ਕਹਿੰਦੇ ਨੇ ਵੱਡਾ ਮੂਰਖ। ਮੂਰਖ ਤਿਸ ਨੂੰ ਆਖੀਏ ਬੋਲ ਨਾ ਬੁੱਝੇ ਬੋਲ ਨਾ ਆਣੇ। ਤੇ ਐਸ ਮੰਜੀ ਸਾਹਿਬ ਗਿਆਨੀ ਸੰਤ ਸਿੰਘ ਜੀ ਮਸਕੀਨ ਨੇ ਮੂਰਖ ਦੇ ਅਰਥ ਕੀਤੇ ਸਨ ਬੜੇ ਢੁਕਵੇਂ। ਉਹਨਾਂ ਨੇ ਇਹਦਾ ਅਰਥ ਇਹ ਕੀਤਾ ਸੀ, ਜਿਹਨੇ ਮੂੰਹ ਅੱਗੇ ਰੱਖਿਆ ਉਹਨੂੰ ਮੂਰਖ ਕਹਿੰਦੇ ਹਨ। ਮੈਂ ਇਹ ਪੋਥੀ 'ਚ ਨਹੀਂ ਪੜ੍ਹੇ ਪਰ ਐਸ ਮੰਜੀ ਸਾਹਿਬ ਸੁਣੇ ਨੇ ਗਿਆਨੀ ਸੰਤ ਸਿੰਘ ਜੀ ਪਾਵਨ ਰਸਨਾ ਤੋਂ, ਜਿਨ੍ਹਾਂ ਨੇ ਮੂੰਹ ਅੱਗੇ ਰੱਖਿਆ ਵੀ ਜੋ ਵੀ ਮਿਲਿਆ ਮੂੰਹ 'ਚ ਪਾਈ ਗਏ। ਗੁਰਮੁਖੋ ਇਹ ਪੀਪਾ ਨਹੀਂ ਵੀ ਜੋ ਵੀ ਮਿਲਿਆ ਆਪਾਂ ਪਾਈ ਜਾਈਏ। ਇਹ ਸਾਡਾ ਸਰੀਰ ਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ 'ਚ ਹਰਿਮੰਦਰ ਨਾਲ ਤੁਲਨਾ ਦੇ, ਹਰਿਮੰਦਰ ਇਹੋ ਸਰੀਰ ਹੈ। ਅਤੇ ਜਿਵੇਂ ਆਪਾਂ ਹਰਿਮੰਦਰ ਸਾਹਿਬ 'ਚ ਭਾਵੇਂ ਆਪਾਂ ਪੇਂਡੂ ਹਾਂ, ਭਾਵੇਂ ਸ਼ਹਿਰੀ ਹਾਂ, ਭਾਵੇਂ ਪੜ੍ਹਿਆ ਭਾਵੇਂ ਅਨਪੜ੍ਹਿਆ, ਅਤੇ ਆਪਾਂ ਕਦੇ ਵੀ ਜਾ ਕੇ ਉੱਥੇ ਕੋਈ ਚੀਜ਼ ਨਹੀਂ ਸੁੱਟੀ ਵੀ ਭਾਈ ਹਰਿਮੰਦਰ ਸਾਹਿਬ ਹੈ। ਅਤੇ ਜੇ ਹਰਿਮੰਦਰ ਸਾਹਿਬ 'ਚ ਆਪਾਂ ਕੋਈ ਚੀਜ਼ ਨਹੀਂ ਸੁੱਟਦੇ ਤਾਂ ਇਹ ਰੱਬ ਦਾ ਘਰ ਹੈ, ਇਹਦੇ 'ਚ ਆਪਾਂ ਗੰਦ ਪਿੱਲ ਨਾ ਪਾਇਆ ਕਰੀਏ, ਇਹਦੇ 'ਚ ਨਸ਼ਿਆਂ ਨੂੰ ਨਾ ਪਾਇਆ ਕਰੀਏ, ਇਹਦੇ 'ਚ ਸ਼ਰਾਬਾਂ ਅਤੇ ਕਬਾਬਾਂ ਨੂੰ ਨਾ ਪਾਇਆ ਕਰੀਏ। ਜਿਵੇਂ ਹਰਿਮੰਦਰ ਵਿੱਚ ਕੀਰਤਨ ਹੁੰਦਾ ਹੈ, ਇਸ ਤਨ ਦੇ ਰਾਹੀਂ ਆਪਾਂ ਪਰਮਾਤਮਾ ਦੀ ਕੀਰਤੀ ਕਰਿਆ ਕਰੀਏ, ਪਰਮਾਤਮਾ ਦੀ ਵਡਿਆਈ ਕਰਿਆ ਕਰੀਏ। ਬਿਨ ਗੁਰਮੂੜ ਪਏ ਹੈ ਮਨਮੁਖ, ਗੁਰੂ ਤੋਂ ਬਿਨਾਂ ਇਹ ਮਨ ਦੇ ਮਗਰ ਲੱਗ ਕੇ ਮੂਰਖ ਬਣ ਗਏ। ਇਹਦਾ ਕਾਰਨ ਕੀ ਸੀ?
ਇਹ ਮੋਹ ਮਾਇਆ ਨਿਤ ਫਾਥਾ,
ਕਹਿੰਦੇ ਭਾਈ ਇਹ ਰਜਾਨਾ ਹੀ ਮਾਇਆ ਦੇ ਮੋਹ ਵਿੱਚ ਪੈ ਗਿਆ ਵੀ ਜੇ ਤੁਹਾਡੇ ਕੋਲ ਆਈਏ ਤੇ ਕੀ ਦਿਓਗੇ, ਜੇ ਮੇਰੇ ਕੋਲ ਆਏ ਤੇ ਕੀ ਲੈ ਕੇ ਆਓਗੇ। ਇਹ ਮੋਹ ਇੰਨਾ ਪ੍ਰਬਲ ਹੈ, ਇਹ ਮੋਹ ਵਿੱਚ ਇੰਨੇ ਫਸੇ ਹੋਏ ਹਨ। ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਇੱਥੋਂ ਤਾਂ ਲਿਖ ਦਿੱਤਾ ਪਾਤਸ਼ਾਹ ਨੇ ਗੁਰੂ ਕੀ ਬਾਣੀ 'ਚ, ਗਣ ਗੰਧਰਵ ਦੇ ਮਨੁੱਖ ਪਸ ਪੰਖੀ ਵਿਮੋਹ ਨੇ, ਦੇਵ ਤੇ ਦੈਂਤ, ਪਸ਼ੂ ਤੇ ਪੰਛੀ ਇਹ ਵੀ ਮੋਹ ਦੀ ਜਾਲ ਚ ਫਸੇ ਨੇ। ਮੋਹ ਦੀ ਜਾਲ ਚ ਆਪਾਂ ਆਮ ਪੰਛੀ ਵੇਖਦੇ ਹਾਂ, ਚੋਗਾ ਚੁਗਿਆ ਤੇ ਜਾ ਕੇ ਬੋਰਡ ਦੇ ਮੂੰਹ ਵਿੱਚ ਚਿੜੀ ਪਾਉਂਦੀ ਹੈ ਮਮਤਾ ਨਾਲ। ਗਾਂ ਦਾ ਮਾਲ ਗਾਂ ਨੂੰ ਚੋਣ ਲੱਗਾ ਤੇ ਗਾਂ ਨੇ ਛੜ ਮਾਰੀ, ਵੱਛਾ ਤੇ ਵੱਛੀ ਛੱਡਿਆ ਚੁੱਪ ਕਰਕੇ ਗਾਂ ਖਲੋ ਗਈ, ਮੋਹ ਹੈ। ਬਾਂਦਰੀ ਦਾ ਬੱਚਾ ਮਰ ਜਾ ਨਾ ਤੇ ਬੱਚੇ ਨੂੰ ਓਨਾ ਚਿਰ ਸੁੱਟਦੀ ਨਹੀਂ ਜਿੰਨਾ ਚਿਰ ਦੂਜਾ ਬੱਚਾ ਨਾ ਪੈਦਾ ਹੋਵੇ, ਇਹ ਮੋਹ ਇੰਨਾ ਪ੍ਰਬਲ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਗਣ ਗਧਰਬ ਦੇ ਮਨੁੱਖੰ ਪਸ ਪੰਖੀ ਵਿਮੋਹ ਨੇ, ਵਿਮੋਹਨੇ ਤੋਂ ਭਾਵ ਵਿਸ਼ੇਸ਼ ਕਰਕੇ ਮੋਹੇ ਹੋਏ ਨੇ, ਮੋਹ ਦੀ ਪਕੜ ਵਿੱਚ ਹਨ। ਸੋ ਮੇਰੇ ਪਾਤਸ਼ਾਹ ਕਹਿੰਦੇ ਇਹ ਮਾਇਆ ਦੇ ਮੋਹ ਵਿੱਚ ਜੀ ਫਸਿਆ ਹੋਇਆ ਹੈ।
ਤਿੰਨ ਸਾਧੂ ਚਰਨ ਨਾ ਸੇਵੇ ਕਬ
ਹੋ। ਇੱਥੇ ਜਿਹੜੇ ਬੰਦਿਆਂ ਨੂੰ ਆਪਣੇ ਪੈਰਾਂ ਦੀ ਪੂਜਾ ਕਰਾਉਣ ਦਾ ਆਤ ਬਣੀਆਂ ਨਾ, ਉਹਨਾਂ ਨੇ ਕਹਿਣਾ ਵੀ ਗਿਆਨੀ ਜੀ ਹੁਣ ਇਹਦਾ ਅਰਥ ਕੀ ਕਰੋਗੇ ਭਲਾ। ਆਹ ਵੇਖ ਲਓ ਸਾਡੇ ਪੱਖ ਦੀ ਗੱਲ, ਤਿੰਨ ਸਾਧੂ ਚਰਨ ਨਾ ਸੇਵੇ ਕਾਬੂ। ਕਈ ਬੰਦਿਆਂ ਨੂੰ ਆਤ ਪਈ ਹੈ, ਲੰਮੇ ਪੈ ਨੇ ਤੇ ਪੈਰਾਂ ਨੂੰ ਘਟਾਈ ਜਾਣਗੇ ਪੈਰਾਂ ਨੂੰ। ਇਹਦਾ ਜਵਾਬ ਗੁਰਮੁਖ ਮੈਂ ਤਾਂ ਦੇਣ ਜੋਗਾ ਨਹੀਂ, ਪਰ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੇ ਦਿੱਤੇ। ਕਹਿੰਦੇ ਸੰਤ ਆਚਰਨ, ਸੰਤ ਚੋ ਮਾਰਗ, ਸੰਤ ਚ ਉਗਣੀ, ਸੰਤਾਂ ਦੇ ਆਚਰਨ ਨੂੰ ਕਰੈਕਟਰ ਨੂੰ ਗ੍ਰਹਿਣ ਕਰ। ਸੰਤ ਆਚਰਨ, ਸੰਤ ਚੋ ਮਾਰਗ, ਸੰਤ ਚ ਉਲਗਣੀ। ਇਹਨੂੰ ਮੈਂ ਆਮ ਬੋਲੀ ਚ ਕਵਾਂ, ਗਣੇਸ਼ਪੁਰ ਭਾਸ਼ਟਾ ਇੱਕ ਪਿੰਡ ਹੈ ਹੁਸ਼ਿਆਰਪੁਰ ਡਿਸਟ੍ਰਿਕਟ ਚ, ਉੱਥੇ ਜਥਾ ਜਾਂਦਾ। ਉਦੋਂ ਆਮ ਸਾਧਨ ਨਹੀਂ ਸਨ ਤੇ ਸੰਤ ਗਿਆਨੀ ਗੋਬਿੰਦ ਸਿੰਘ ਖਾਲਸਾ ਟਕਸਾਲ ਦੇ ਮੁੱਖ ਸੇਵਾਦਾਰ ਸਨ। ਤਿੰਨ ਚਾਰ ਬੱਸਾਂ ਨੂੰ ਹੱਥ ਕੀਤਾ ਤੇ ਬੱਸ ਰੁਕੀ ਨਾ। ਨਾਲ ਦੇ ਸਾਥੀ ਸਿੰਘ ਨੂੰ ਕਹਿਣ ਲੱਗੇ ਵੀ ਸਿੰਘਾਂ ਨੂੰ ਬੁਲਾ ਕੇ ਲਿਆਓ। ਜਦੋਂ ਬੁਲਾ ਕੇ ਲਿਆਂਦਾ ਤੇ ਉਹਨਾਂ ਹੱਥ ਕੀਤਾ ਤੇ ਬੱਸ ਰੁਕ ਗਈ ਤੇ ਕਹਿਣ ਲੱਗੇ ਸਿੰਘੋ ਕਿਤੇ ਵੇਖਿਆ ਜੇ ਮੇਰੇ ਮਗਰ ਨਾ ਲੱਗ ਜਾ, ਜੇ ਤੁਸੀਂ ਆਏ ਜੇ ਤੇ ਬੱਸ ਰੁਕੀ ਹੈ। ਇਸ ਕਰਕੇ ਗੁਰੂ ਤੇ ਗੁਰੂ ਕੀ ਸੰਗਤ ਮਾਨ ਹੈ, ਉਹਨਾਂ ਨੇ ਆਪਣੇ ਆਪ ਨਹੀਂ ਜੋੜਿਆ। ਕਹਿੰਦੇ ਗੁਰਮੁਖੋ ਮੈਂ ਤਿੰਨ ਬੱਸਾਂ ਲੰਘਾਈਆਂ ਨੇ, ਹੱਥ ਕੀਤਾ ਨਹੀਂ ਰੁਕੀ, ਤੁਸੀਂ ਆਏ ਤੇ ਰੁਕੀ। ਇਹਦਾ ਭਾਵ ਗੁਰੂ ਤੇ ਗੁਰੂ ਦੀ ਸੰਗਤ ਵੱਡੀ ਹੈ। ਜਿਹੜਾ ਗੁਰੂ ਤੇ ਗੁਰੂ ਦੀ ਸੰਗਤ ਨਾਲ ਜੋੜੇ ਉਹ ਸੰਤ, ਜਿਹੜਾ ਪੈਰਾਂ ਨੂੰ ਮੁੱਠੀਆਂ 'ਚ ਘਟਾਵੇ ਉਹ ਸੰਤ ਨਹੀਂ, ਉਹ ਚਮੜੇ ਨਾਲ ਜੁੜਿਆ ਮਨੁੱਖ ਹੈ। ਮੇਰੇ ਪਾਤਸ਼ਾਹ ਕਹਿੰਦੇ ਨੇ ਤਿੰਨ ਸਾਧੂ ਚਰਨ ਸੇਵੇ ਕਬ ਹੂੰ, ਤਿੰਨ ਸਭ ਜਨਮ ਅਕਾਥਾ। ਜਿਨ੍ਹਾਂ ਸੰਤਾਂ ਦੀ ਸਿੱਖਿਆ ਨਹੀਂ ਮੰਨੀ ਔਰ ਉਹਨਾਂ ਮਨੁੱਖਾਂ ਦਾ ਜਿਹੜਾ ਜਨਮ ਹੈ ਇਹ ਅਕਾਥਾ ਅਕਾਰਥ ਫਜ਼ੂਲ ਚਲਾ ਗਿਆ।
ਜਿਨ ਸਾਧੂ ਚਰਨ ਸਾਧ ਪਗ ਸੇਵੇ।
ਗਿਆਨੀ ਜੀ ਕਿਹੜੇ ਪਾਸੇ ਜਾਓਗੇ, ਦੁਬਾਰਾ ਫੇਰ ਆ ਗਿਆ। ਇਹਦਾ ਜਵਾਬ ਗੁਰਮੁਖ ਮੈਂ ਤਾਂ ਦੇਣ ਜੋਗਾ ਨਹੀਂ, ਲੇਕਿਨ ਕਲਗੀਧਰ ਪਾਤਸ਼ਾਹ ਨੇ ਬਿਲਕੁਲ ਕਲੀਅਰ ਕੱਟ ਲਿਖਿਆ, ਕਲੀਅਰ ਕੱਟ। ਜਾਪ ਸਾਹਿਬ ਵੱਲ ਧਿਆਨ ਲਿਜਾਓ। ਉਹ ਭਲਿਆ ਕਿਤੇ ਬੰਦੇ ਦੇ ਚਮੜੇ ਦਾ ਧਿਆਨ ਨਾ ਧਰਵੀ। ਚਰਨ ਕਿਹੜੇ ਨੇ? ਚਿਤ ਚਰਨ ਨਾਮ, ਜਾਪ ਸਾਹਿਬ ਦੀ ਪਾਵਨ ਪੰਕਤੀ। ਚਿਤ ਚਰਨ ਨਾਮ, ਜਿਹੜੇ ਨਹੁੰ ਵਾਲੇ ਚਰਨ ਨੇ ਫੁੱਟਣ ਵਾਲੇ ਸਿਆਲ ਚ, ਜਰਾਬਾਂ ਵਾਲੇ ਚਰਨਾਂ ਦਾ ਧਿਆਨ ਨਾ ਧਰਵੀ ਕਿਤੇ। ਇਹ ਅੱਜ ਵੀ ਹੈ ਨਹੀਂ ਤੇ ਕੱਲ ਵੀ ਨਹੀਂ। ਜਿਨ ਸਾਧੂ ਚਰਨ ਸਾਧ ਪਗ ਸੇਵੇ, ਤਿੰਨ ਸਫਲਿਓ ਜਨਮ ਸੁਨਾਥਾ। ਉਹ ਮਾਲਕ ਵਾਲੇ ਬਣ ਗਏ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਗੁਰੂ ਉਪਦੇਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਕੀਤਾ ਹੈ। ਅਸੀਂ ਆਪਣੇ ਲਈ ਵੀ ਮੰਗ ਕਰੀਏ।
ਮੋਹ ਕਉ ਕੀਜੈ ਦਾਸ ਦਾਸ ਦਾਸਨ ਕੋ।
ਸਾਰੇ ਚਾਹੁੰਦੇ ਮੈਂ ਮੁਖੀ ਬਣ ਜਾ ਗੁਰਮੁਖ, ਇੱਕੋ ਪੁਆੜਾ ਫਿਆ ਜੇ, ਪਰ ਬਾਪੂ ਕਹਿੰਦੇ ਦਾਸਾਂ ਦਾ ਦਾਸ ਬਣ ਜਾ। ਮੋਕੋ ਕੀਜੈ ਦਾਸ ਦਾਸ ਦਾਸਨ ਕੋ। ਜਿਹੜੇ ਤੇਰੇ ਦਾਸ ਨੇ ਤੇਰੇ ਦਾਸਾਂ ਦਾ ਦਾਸ ਮੈਂ ਬਣ ਜਾ।
ਹਰ ਦਇਆ ਧਾਰ ਜਗਨਨਾਥ,
ਇਹ ਜਗ ਦੇ ਮਾਲਕ ਤੂੰ ਸਾਰੇ ਸੰਸਾਰ ਨੂੰ ਆਪਣੇ ਹੁਕਮ ਚ ਨੱਥਿਆ ਹੋਇਆ ਹੈ, ਮੇਰੇ ਤੇ ਦਇਆ ਕਰ, ਮੈਂ ਤੇਰੇ ਦਾਸਾਂ ਦਾ ਦਾਸ ਬਣ ਜਾ। ਪਤਾ ਨਹੀਂ ਕੀ ਗੱਲ ਸਾਨੂੰ ਮੁੱਖ ਪੁਣੇ ਦਾ ਕਿਉਂ ਰੋਗ ਛੰਬੜਿਆ ਹੈ। ਇਹਦੇ ਤੋਂ ਵੱਡੀ ਗੁਰਮੁਖੋ ਨਿਮਰਤਾ ਦੀ ਗੱਲ ਆਪਾਂ ਕਿੱਥੋਂ ਲੱਭਾਂਗੇ। ਮੇਰੇ ਪਾਤਸ਼ਾਹ ਦੇ ਪਾਵਨ ਬਚਨ ਨੇ ਸਿਰ ਨਾਨਕ ਲੋਕਾਂ ਪਾਵ ਹੈ, ਇਹਦੇ ਤੋਂ ਅਗਾਂਹ ਗੱਲ ਕੋਈ ਨਹੀਂ। ਸਿਰ ਨਾਨਕ ਲੋਕਾਂ ਪਾਵ ਹੈ, ਮੇਰੇ ਸਿਰ ਹੋਵੇ ਲੋਕਾਂ ਦੇ ਚਰਨ ਹੋਣ, ਅਤੇ ਆਪਾਂ ਕਿਨ ਲੋਕੀ ਮੇਰੇ ਪੈਰੀਂ ਪੈਣ। ਹੇ ਮੇਰੇ ਵਾਹਿਗੁਰੂ ਤੂੰ ਜਗ ਦਾ ਮਾਲਕ ਨੱਥਣ ਵਾਲਾ ਹੈ, ਮੈਨੂੰ ਦਾਸਾਂ ਦਾ ਦਾਸ ਬਣਾਉਣਾ ਕਰ।
ਹਮ ਅੰਧੁਲੇ ਗਿਆਨਹੀਨ ਅਗਿਆਨੀ,
ਅੰਨੇ ਤੋਂ ਭਾਵ ਆਪਾਂ ਅਧਿਆਤਮਕ ਗੁਰਮਤ ਮੁਤਾਬਕ ਲੈਣਾ, ਮਨ ਤੇ ਬੁੱਧ ਰੂਪੀ ਨੇਤਰਾਂ ਤੋਂ ਅੰਨਾ, ਬਾਣੀ ਨੇ ਨਿਰਣਾ ਕੀਤਾ ਹੈ। ਅੰਧੇ ਇਹ ਨਾ ਆਖੀਅਨ ਜਿਨ ਮੁਖ ਲੋਇਣ ਨਾਹੇ, ਅੰਧੇ ਸੀ ਨਾਨਕਾ ਜੇ ਖਸਮੋਂ ਕੁੱਥੇ ਜਾਏ। ਜਿਹੜੇ ਮਾਲਕ ਵਾਲੇ ਪਾਸੇ ਤੋਂ ਭੁੱਲ ਗਏ ਨੇ ਉਹਨਾਂ ਨੂੰ ਅੰਨੇ ਜਾਣਨਾ ਕਰੀਏ। ਇਹ ਮੇਰੇ ਮਾਲਕਾ ਮੇਰੇ ਮਨ ਤੇ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ, ਮੈਂ ਗਿਆਨ ਤੋਂ ਹੀਣਾ ਹੈ, ਮੈਂ ਬੇਸਮਝ ਹਾਂ, ਕਿਰਪਾ ਕਰ।
ਕਿਉਂ ਚੱਲ ਹੈ ਮਾਰਗ ਪੰਥਾ,
ਗੁਰਮਨ ਦਾ ਰਸਤਾ ਹੈ, ਪੰਥਾ ਤੋਂ ਭਾਵ ਗੁਰਮਨ ਦਾ ਰਸਤਾ, ਮਾਰਗ ਤੇ ਪੰਥਾ ਦੋ ਦਾ ਅਰਥ ਇੱਕੋ ਹੈ। ਮਾਰਗ ਦਾ ਨਾਮ ਵੀ ਰਾਹ ਹੈ ਤੇ ਪੰਥ ਦਾ ਅਰਥ ਵੀ ਰਾਹ ਹੈ, ਇਹਦਾ ਆਪਾਂ ਅਰਥ ਇਹ ਕਰਾਂਗੇ। ਮੇਰੇ ਤੇ ਕਿਰਪਾ ਕਰ, ਮੈਂ ਗੁਰਮਤ ਦੇ ਰਸਤੇ ਤੇ ਕਿਵੇਂ ਚੱਲਾਂ, ਮੈਂ ਅਗਿਆਨੀ ਹਾਂ, ਬੇਸਮਝ ਹਾਂ।
ਹਮ ਅੰਧਲੇ ਕੋ ਗੁਰ ਅੰਚਲ ਦੀਜੈ,
ਅੰਨਾ ਦੂਜੇ ਦਾ ਪੱਲਾ ਫੜ ਕੇ ਤੁਰਿਆ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਆਪਣੇ ਸ਼ਬਦ ਦਾ ਆਪਣੀ ਰਹਿਮਤ ਦਾ ਮੈਨੂੰ ਅੰਨੇ ਨੂੰ ਪੱਲਾ ਪਕੜਾਉਣਾ ਕਰ।
ਜਨ ਨਾਨਕ ਚਲੇ ਮਿਲੰਥਾ,
ਤੇਰੇ ਪਿਆਰਿਆਂ ਦੇ ਨਾਲ ਮਿਲ ਕੇ ਮੈਂ ਵੀ ਇਸ ਗੁਰਮਤ ਗਾਡੀ ਰਾਹ ਤੇ ਚੱਲ ਸਕਾਂ। ਇਹ ਸਤਿਗੁਰੂ ਪਾਤਸ਼ਾਹ ਸਾਡੇ ਤੇ ਦਇਆ ਕਰਨ, ਸਾਡੇ ਅੰਦਰ ਵੀ ਕਿਤੇ ਨਿਰਮਾਣ ਤਾਂ ਆਵੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਕੁਟਾਨ ਕੁਟਾਨ ਧੰਨਵਾਦ, ਗੁਰੂ ਕਿਆਂ ਸੰਗਤਾਂ ਦਾ ਧੰਨਵਾਦ, ਫੁੱਲਾਂ ਚੁੱਕਾਂ ਦੀ ਮੁਆਫੀ ਜੀ।
ਹਮ ਅੰਧੁਲੇ ਗਿਆਨਹੀਨ ਅਗਿਆਨੀ, ਕਿਉਂ ਚੱਲ ਹੈ ਮਾਰਗ ਪੰਥਾ, ਹਮ ਅੰਧੁਲੇ ਕੋ ਗੁਰ ਅੰਚਲ ਦੀਜੈ,
ਜਨ ਨਾਨਕ ਚਲੈ ਮਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।